ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਵੱਡੀ ਵਡਿਆਈ ਜਾਂ ਵੱਡਾ ਨਾ, ਉਸਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਕਿਸ ਕਰਕੇ? ਉਸਦਾ ਨਾਮ ਬਹੁਤ ਵੱਡਾ ਹੈ, ਉਹਦੀ ਹਸਤੀ ਬਹੁਤ ਵੱਡੀ ਹੈ। ਕਈ ਦਫ਼ਾ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ, ਹਸਤੀ ਬਹੁਤ ਵੱਡੀ ਨਹੀਂ ਹੁੰਦੀ, ਕਲਾ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ, ਗੁਣ ਬਹੁਤ ਵੱਡੇ ਨਹੀਂ, ਨਾਮ ਬਹੁਤ ਵੱਡਾ ਹੈ, ਤਾਕਤ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ, ਗਿਆਨ ਬਹੁਤ ਵੱਡਾ ਨਹੀਂ, ਨਾਮ ਬਹੁਤ ਵੱਡਾ ਹੈ। ਲੇਕਿਨ ਹੇ ਪ੍ਰਭੂ, ਤੇਰੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ, ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਤੇਰੀ ਹਸਤੀ ਬਹੁਤ ਵੱਡੀ ਹੈ, ਤੇਰੀ ਵਡਿਆਈ ਬਹੁਤ ਵੱਡੀ ਹੈ, ਇਸ ਵਾਸਤੇ ਸਹੀ ਹੈ, ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਵਿੱਚ ਹੀ ਵਡਿਆਈ ਹੈ। ਉਹ ਖੁਸ਼ਾਮਦ ਨਹੀਂ, ਵਧਾ ਕੇ ਗੱਲ ਨਹੀਂ ਆਖੀ ਗਈ, ਘਟਾ ਕੇ ਗੱਲ ਨਹੀਂ ਆਖੀ ਗਈ। ਵੱਡੀ ਵਡਿਆਈ ਜਾਂ ਸੱਚ ਨਿਆ, ਹੇ ਪ੍ਰਮਾਤਮਾ, ਇਹ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਵੀ ਸੱਚ ਤੇ ਖੜਾ ਹੈ, ਤੂੰ ਸੱਚਾ ਨਿਆਂ ਕਰਦਾ। ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ, ਜਿੱਥੇ ਸੱਚ ਹੈ, ਜਿਸ ਦਾ ਇਨਸਾਫ ਵੀ ਸੱਚਾ ਹੈ, ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਦੇ ਮੁਤਾਬਕ ਇਹ ਜੀਵੇ, ਜ਼ਮੀਨ ਦੇ ਉੱਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਹੇ ਬੰਦ ਕਰਨੇ ਪੈਣਗੇ, ਲੋੜ ਵੀ ਨਹੀਂ ਇਹਨਾਂ ਨੇ। ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ, ਰੱਬੀ ਕਾਨੂੰਨ ਦੀ ਸਮਝ ਆ ਗਈ, ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ, ਰੱਬ ਦੇ ਕਾਨੂੰਨ ਦੇ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ, ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ, ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ, ਦੂਜੇ ਨੂੰ ਤੂੰ ਛੱਲੇਗਾ ਲਾਜ਼ਮੀ ਤੂੰ ਵੀ ਛੱਲਿਆ ਜਾਏਗਾ, ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ। ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ, ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ, ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ, ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਹਾ ਖੁੱਲ੍ਹਾ ਰਹੇਗਾ। ਖੁੱਲ੍ਹਾ ਤੇ ਹੁਣ ਵੀ ਹੈ, ਲੇਕਿਨ ਇਸ ਅਦਾਲਤ ਦਾ ਕੋਈ ਪਹਿ ਨਹੀਂ ਮੰਨਦਾ, ਜਦਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ। ਇਹ ਬੰਦੇ ਤੂੰ ਜੋ ਕੁਛ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਛ ਤੇਰੀ ਝੋਲੀ 'ਚ ਵਾਪਸ ਆਵੇਗਾ। ਇਹ ਅਟਲ ਨਿਯਮ ਚੱਲ ਰਿਹਾ, ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ, ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ, ਮਰੋੜ ਨਹੀਂ ਸਕਦਾ। ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਿਹਚਲ ਥਾਂ, ਤੇਰੀ ਬਹੁਤ ਵਡਿਆਈ ਵੱਡੀ ਹੈ, ਅਪਾਰ ਮਹਿਮਾ ਹੈ, ਕਿਉਂਕਿ ਤੇਰਾ ਟਿਕਾਣਾ ਵੱਡਾ ਹੈ, ਅਸਥਿਰ ਹੈ, ਨਿਹਚਲ ਹੈ, ਟਿਕਿਆ ਹੋਇਆ ਹੈ। ਤੇ ਸਾਡੀ ਹਾਲਤ ਇਹ ਹੈ, ਜਿਸ ਆਸਣ ਹਮ ਬੈਠੇ ਕੇਤੇ ਗਏ ਸਗਾਇਆ, ਜਿਸ ਸਿੰਘਾਸਣ ਤੇ ਅਸੀਂ ਬੈਠੇ ਹਾਂ, ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿਤਨੇ ਬੈਠ ਚੁੱਕੇ ਨੇ। ਇੱਕ ਆਲਮ ਨੇ ਐਸਾ ਆਖਿਆ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ। ਪਤਾ ਨਹੀਂ ਕਿਤਨੇ ਮੁਰਦਿਆਂ ਦੀ ਖਾਕ, ਪਤਾ ਨਹੀਂ ਕਿਤਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁੱਕੇ ਨੇ। ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ। ਸਾਡਾ ਟਿਕਾਣਾ ਨੇ ਚੱਲਣੀ, ਅਸੀਂ ਜਿੱਥੇ ਰਹਿੰਦੇ ਪਿਆਂ ਸਾਥੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹੇ ਪਰਿਪੂਰਨ ਪਰਮਾਤਮਾ, ਚੂੰਕਿ ਤੇਰਾ ਅਸਥਾਨ ਨਿਚਲ ਹੈ, ਤੇਰਾ ਟਿਕਾਣਾ ਨਿਚਲ ਹੈ, ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ। ਵੱਡੀ ਵਡਿਆਈ ਜਾਂ ਨਿਚਲ ਥਾਂ, ਵੱਡੀ ਵਡਿਆਈ ਜਾਣੈ ਆਲਾਓ। ਜੀਵ ਕੀ ਆਖ ਰਹੇ ਨੇ, ਜੀਵ ਕੀ ਬੋਲ ਰਹੇ ਨੇ? ਤੂੰ ਸਾਰਿਆਂ ਦੀ ਜਾਣਦਾ, ਸਾਰਿਆਂ ਦੀ ਜਾਣਦਾ, ਬਲਕਿ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਦਾ, ਕੋਈ ਅੰਦਰੋਂ ਕੀ ਬੋਲ ਰਿਹਾ। ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ, ਕੋਈ ਜ਼ਬਾਨ ਨਾਲ ਕੀ ਬੋਲ ਰਿਹਾ, ਬਲਕਿ ਤੂੰ ਬਹੁਤ ਗਹਿਰਾ ਜਾਣਾ, ਉਹਦੇ ਭਾਵ ਕੀ ਬੋਲ ਰਹੇ ਨੇ, ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ। ਵੱਡੀ ਵਡਿਆਈ ਜਾਣੇ ਆਲਾਓ, हाथी की चंगार पल पाछे पहुंचे ताएं, चीटी की पुकार पहले ही सुनियत है। तू ऐसे तिखे कन रख रहे हैं कि तू कीटी दी फरियाद पहले सुन लेना हाथी दी पुकार नालों भी। इतने तिखी तेरी स्रोत है, इतने तिखे तेरे कन। वड़ी वड़ियाई बुझै सब भाव, तेरी वड़ियाई बहुत वड़ी है, बहुत वड़ी है। तू हर तरह दे भाव नू बुझना है, एदी भावना की है, उसकी भावना की है, उस दे अंदर किन्ना क प्यार है, उस दे अंदर कितनी क श्रद्धा है, तू अंदर दी सारिया दी जानना है। घट घट के अंतर की जानत, भले बुरे की पीर पछानत, तू ते सारिया दे घट दी जानना है। भाई गुरदास जी एक थां ते कहंदे ने, अंतर जामी सुन कंपत हूं अंतरगत। हे प्रभु, जद मैं सुनदा कि तू अंदर दी जानन वाला है, हर एक दी अंदर नू तू सूझ बूझ रखना है, ते हर एक दे अंदर तू झात मारदा है, मैं कंब जांदा, कंबड़ी छिड़ जांदी है। फिर ते मेरे अंदर जड़े फुरने चलदे ने वह भी तू जानदा होवेगा, ते मनुख दे अंदर जड़े विचार ते फुरने चलदे ने वह बहुते ठीक नहीं आउंदे, माड़े ही होंदे ने, गंदे ही होंदे ने। तो भाई साहब जी कहंदे मैनू कंबड़ी छिड़ जांदी है कि जद मैं देखना कि तू ते अंदर दे विचार भी पढ़ लेना है। अंतर जामी सुन कंपत हूं अंतरगर्त, पतत पावन सुन आसरो उर्धार हो। पर एक आशा एक ओट लेके आ जाना तेरे दर ते कि तू पतत पावन नहीं, तू नजर अंदाज भी कर देना, तू गुनाहां ते पर्दा भी पा देना, तू ऐसा पुरख है, तू ऐसा सच्चा बख्शिंद है कि जैसे गंदगी दे लिबड़े हुए बच्चे नू ममता दी मारी हुई मां गलवकड़ी च लै लैंदी है। हे प्रभु, दया तेरा सुभा है, कोई गंदा जीव भी तेरे दर ते पुकार करे ते आवे, तू उनू गलवकड़ी च लै लैना, तू अपने कोल उसनू थां देना। तो तू सारिया दे भाव सारिया दी श्रद्धा नू बुझण वाला है। वड़ी वड़ियाई जा पुछ ना दात, तेरी वड़ियाई ए भी बहुत वड़ी है कि जद तू किसे नू कुछ देना है तां दूजे तीजे चौथे पंजवें कोल तैनू पुछण दी लोड़ नहीं, मैं ए दे दिया कि नहीं। कई दफा पिता पुत्रां तो पुछदा है ए चीज मैं फलाने नू दे दिया कि नहीं, कई दफा पुत्र पुछदे ने ए दे दईए कि नहीं। राजा अपने महते हुक्मराना तो पुछदा है, सलाह मशुरा करदा है, ए चीज प्रजा नू दे दईए कि ना, ए वस्तु फलाने नू दे दईए कि ना। पुछना मनुखी दुनिया च चलदा है, पति पत्नी तो पुछ के चलदा है, और पत्नी पति नू पुछ लैंदी है कि ए मैं देया कि ना देया। हे प्रभु, ए तेरी वड्याई बहुत वड्डी अजीम महान है कि तू दात देण लग्या किसे कोल सलाह मशवरा नहीं करदा, सीधी ही दात तू वंडदा है, आप वंडदा है। वड़ी वड़ियाई जां आपे आप, ए भी तेरी वड़ियाई बहुत वड़ी है कि सब कुछ तू आप ही वंडदा है, आप ही करदा है, ते हर थां ते आप ही आप है, तैथों बिना होर कोई दूजा नहीं। नानक कार ना कथनी जाए, हे प्रभु तेरी जितनी कार है जो तेरे कम ने वो कथन विच नहीं आउंदे, वो मैं बयान नहीं कर सकदा कि तू किन्ना क बनाया है, तू किन्नी सिरजना कीती है, ते तू की दे रहे हैं, ते तू किन्ना क वड्डा इंसाफ कर रहे हैं, कितनी वड्डी दात दे रहे हैं। दरअसल हे प्रभु ये मेरे कथन दे च नहीं आउंदे, ये ते मैं बयान नहीं कर सकदा। नानक कार ना कथनी जाए, कीता करना सर्व रजाए। जो कुछ भी हो रहा है, जो कुछ भी कीता जा रहा है, सब तेरी रजा दे च है, सब तेरे हुक्म दे च है, सब तेरे भाणे दे च है। इस वास्ते सही मायने दा भगत ओही है जो तेरी रजा नू समझ जाए, जो तेरे भाणे नू समझ जाए। कहो नानक जिन हुक्म पछाता, प्रभ साहिब का तिन भेद जाता। वास्तविक भेद उसने जान लिया, वास्तविक भेद राज उसने समझ लिया जिसने तेरे हुक्म नू समझ लिया। ते तेरा हुक्म की है? दरअसल तेरा हुक्म जो कुछ भी होया है, जो कुछ भी कीता जा रहा है, जो कुछ भी बने हैं, ये सब तेरा हुक्म है। और तेरी बनावट है और ये सच्ची है, तेरी देन सच्ची, तेरी बनावट सच्ची। इसनू जेड़ा समझ जांदा है दरअसल सच दे नेड़े हो जांदा है, सच दी नीमता दा आनंद माणदा है। तो साहिब श्री गुरु नानक देव जी महाराज इस दूसरे श्लोक दे फरमान करदे ने, नानक कार न कथनी जाए कीता करना सर्व रजा। दरअसल सब कुछ उसकी रजा दे च है, ते मनुख दा हुण फर्ज हो जांदा है उसकी रजा नू मनना, हुक्म रजाई चलना नानक लिखिया नाल। जो हुक्म नाल लिखिया होया है, जो हुक्म हर जीव ते है, भाव जो उसकी देन जो उसकी बनावट है और जिस ढंग दी है, इनू कबूल कर लेना, उन्हें खिड़े मत्थे तस्लीम कर लेना, ये उसकी रजा नू मनना है। ते जिहड़ा उसकी रजा दे च राजी है, दरअसल परमात्मा उसते राजी हो जांदा है, ईश्वर अकाल पुरख उसते राजी हो जांदा है। ते जिसते ईश्वर राजी हो गया, समझ लो उसते जहान राजी हो गया। गुरु नानक देव जी महाराज का फरमान, एक सज्जन सब सज्जना, एक वैरी सब बाद। जे एक सज्जन बन गया तो सारा संसार सज्जन बन गया, ते जे एक नाल कोई संबंध नहीं तो फिर जगत दे जर्रे जर्रे नाल संबंध टुटिया होया है, ते गलियां दे कख भी फिर जो है वैरी ने। तो जिहड़ा उसकी रजा दे चलदा है, परमात्मा उससे राजी हो जाता है, ते परमात्मा जिससे राजी हो जाता है वह माला माल हो जाता है, वह खुशहाल हो जाता है और वह दुनिया का अजीम तरीन मनुख बन जाता है। अगला श्लोक गुरु अंगद देव जी महाराज का है और वह इस तरह फरमान कर देते हैं।